गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक वार्तालाप असी पढ़ रहे सां, जिस विच के भाई साई दास जी ते ढेसा दे विच गलबात चल रही सी कि असी दुखी क्यों हाँ, सुख दे साधन करदे होए भी असी दुखी क्यों होंदे हाँ। आओ इस वार्तालाप का अगला हिस्सा सरवण करन की कोशिश करिए जी। लड़ी नूं जोड़न लई ढेसा ने जो पिछले भाग विच सवाल कीता सी, उस नूं दोबारा दोहराया जा रहा है। ढेसा, मालूम तां कुछ ठीक होंदा है, पर वड्डे दुख ग्रस्त जंजाल दा दारू दसो। साईं दास, जदों चित विच स्त्री दी खिच पई सी, ओह तुहानू केवल ये दसण वास्ते सी कि तुहाडा बालपन बतीत होण लगा है और मनुख बनन लगे हो। ਉਹ ਆਵਾਜ਼ ਮਨੁੱਖ ਨੂੰ ਪਸ਼ੂ ਬਣਾਉਣ ਵਾਸਤੇ ਨਹੀਂ ਸੀ, ਉਹ ਇਹ ਦੱਸਣ ਵਾਸਤੇ ਸੀ ਕਿ ਤੁਹਾਡੇ ਵਿੱਚ ਪਿਆਰ ਅਤੇ ਮਨੁੱਖੀ ਸੂਰਬੀਰਤਾ ਆਈ ਹੈ। ਹੁਣ ਦੁਨੀਆ ਸਾਰੀ ਦਾ ਰੰਗ ਤੁਹਾਡੀਆਂ ਅੱਖਾਂ ਵਿੱਚ ਪਲਟ ਜਾਏਗਾ, ਇੱਕ ਸੁੰਦਰਤਾ ਅੰਦਰ ਅਤੇ ਬਾਹਰ ਫਿਰ ਜਾਏਗੀ, ਕੋਈ ਕੋਮਲਤਾ, ਕੋਈ ਤਾਕਤ, ਕੋਈ ਪਿਆਰ ਤੁਹਾਡੇ ਵਿੱਚ ਵਧੇਗਾ, ਜਿਸ ਨਾਲ ਤੁਸਾਂ ਪਰਮ ਸੁਖੀ ਅਤੇ ਇੱਕ ਪ੍ਰਕਾਰ ਦੇ ਖੇੜੇ ਵਿੱਚ ਰਹਿਣਾ ਹੈ। ਹਾਂ, ਜੇਕਰ ਤੁਸੀਂ ਉਸ ਵੇਲੇ ਵਿਚਾਰ ਕਰਦੇ ਕਿ ਮੈਂ ਮਨੁੱਖ ਦੀ ਤਰ੍ਹਾਂ ਅਕਲ ਨਾਲ ਰਹਿਣਾ ਹੈ ਅਤੇ ਆਪਣੇ ਜਨਮ ਦਾ ਪ੍ਰਯੋਜਨ ਪਾਲਣਾ ਹੈ ਅਤੇ ਆਪਾ ਵਾਰਨਾ ਹੈ, ਤਾਂ ਤੁਸੀਂ ਉਸ ਉੱਚੇ ਚੜਾਓ ਵਿੱਚ ਵਿਆਹ ਨਾ ਕਰਦੇ ਤਾਂ ਤੁਹਾਡੀ ਖੁਸ਼ੀ ਸੀ। ਪਰ ਜੇ ਇਹ ਸੋਚ ਸੋਚਦੇ ਕਿ ਪਰਮ ਪਰਮਾਰਥ ਵਿੱਚ ਲੱਗ ਕੇ ਮੈਂ ਕਿਸੇ ਵੇਲੇ ਇਸ ਨਵੀਂ ਪੈਦਾ ਹੋਈ ਖਿੱਚ ਦੇ ਕਾਰਨ ਭੁੱਲ ਨਾ ਜਾਵਾਂ ਅਤੇ ਮਰਿਆਦਾ ਅਨੁਸਾਰ ਵਿਆਹ ਕਰ ਲੈਂਦੇ ਤਾਂ ਚੰਗੀ ਗੱਲ ਸੀ। ਵਿਆਹ ਕਰਕੇ ਤੁਸੀਂ ਦੋਵੇਂ ਰਲ ਕੇ ਉਹ ਕੁਝ ਕਰਦੇ ਕਿ ਜਿਸ ਕਰਕੇ ਸੁੱਖ ਨਿਕਲਦਾ, ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਹਾਈ ਹੁੰਦੇ, ਪਰਸਪਰ ਪਿਆਰ ਤੁਹਾਨੂੰ ਦੋਹਾਂ ਨੂੰ ਚਾਅ ਅਤੇ ਖੁਸ਼ੀ ਵਿੱਚ ਰੱਖਦਾ। ਢੇਸਾ, ਪਰ ਅਸਾਂ ਦੁੱਖ ਦਾ ਕੋਈ ਕੰਮ ਨਹੀਂ ਕੀਤਾ। ਸਾਈਂ ਦਾਸ, ਫਿਰ ਦੁਖੀ ਵੀ ਹੋ? ਢੇਸਾ, ਹਾਂ। ਸਾਈਂ ਦਾਸ, ਤਦ ਫਿਰ ਉਸੇ ਤਰ੍ਹਾਂ ਕਿਤੇ ਭੁੱਲ ਹੋਈ ਹੈ? ਢੇਸਾ, ਉਸਦੀ ਵੀ ਟੋਲ ਕਰ ਦਿਓ। ਸਾਈਂ ਦਾਸ, ਵੋਟੀ ਨੂੰ ਤੁਸੀਂ ਆਪਣੇ ਮਨ ਦਾ ਪਰਮ ਮਿੱਤਰ ਜਾਣਦੇ ਹੋ, ਸੁਰਤ ਦਾ ਆਸਰਾ ਜਾਣਦੇ ਹੋ, ਜਾਂ ਸਵਾਦੀਕ ਭੋਜਨ ਦੀ ਤਰ੍ਹਾਂ ਇੱਕ ਰਸਦਾਇਕ ਵਸਤੂ? ਢੇਸਾ, ਦੋਵੇਂ ਗੱਲਾਂ। ਸਾਈਂ ਦਾਸ, ਮਿੱਤਰ ਵੀ ਅਤੇ ਰਸਦਾਇਕ ਵਸਤੂ ਵੀ? ਅੱਛਾ, ਕੀ ਮਿੱਤਰ ਰਸਦਾਤੇ ਨਹੀਂ ਹੁੰਦੇ? ਢੇਸਾ, ਹੁੰਦੇ ਹਨ। ਸਾਈਂ ਦਾਸ, ਇਹ ਰਸ ਜੋ ਤੁਸੀਂ ਵੋਟੀ ਵਿੱਚ ਸਮਝਦੇ ਹੋ ਮਿੱਤਰਤਾ ਦਾ ਰਸ ਹੈ? ਢੇਸਾ, ਸੱਚੀ ਗੱਲ ਹੈ ਕਿ ਇਹ ਹੋਰ ਤਰ੍ਹਾਂ ਦਾ ਹੈ? ਸਾਈਂ ਦਾਸ, ਤਾਂ ਤੁਸੀਂ ਵੋਟੀ ਨੂੰ ਮਿੱਤਰ ਸਮਝ ਕੇ ਮਿੱਤਰਤਾ ਦਾ ਰਸ ਅਤੇ ਆਸਰਾ ਦੇਣੇ ਵਾਲੀ ਨਹੀਂ ਸਮਝਦੇ, ਪਰ ਰਸ ਦੀ ਗਾਉਂ ਕਰਕੇ ਮਿੱਤਰ ਸਮਝਦੇ ਹੋ? ਢੇਸਾ ਝਿਜਕ ਕੇ, ਹੈ ਤਾਂ ਕੁਛ ਇਸੇ ਤਰ੍ਹਾਂ। ਸਾਈਂ ਦਾਸ, ਜੋ ਰਸ ਗਾਉਂ ਦੇ ਕਾਰਨ ਆਉਂਦਾ ਹੈ, ਉਹ ਗਾਉਂ ਦੇ ਕਿਸੇ ਤਰ੍ਹਾਂ ਘਟਿਆ ਹਟਿਆ ਦੂਰ ਵੀ ਹੋ ਸਕਦਾ ਹੈ? ਢੇਸਾ, ਠੀਕ ਹੈ। ਸਾਈਂ ਦਾਸ, ਜਦ ਰਸ ਦੂਰ ਹੋਇਆ ਤਾਂ ਜੋ ਮਿੱਤਰਤਾ ਉਸ ਰਸ ਦੇ ਕਾਰਨ ਸੀ ਉਹ ਨਹੀਂ ਰਹੇਗੀ? ਢੇਸਾ, ਠੀਕ ਹੈ। ਸਾਈਂ ਦਾਸ, ਤਦ ਤੁਸੀਂ ਵੋਟੀ ਨੂੰ ਮਿੱਤਰ ਨਹੀਂ ਜਾਣਦੇ, ਇਹ ਗੱਲ ਸਾਫ਼ ਹੋ ਗਈ? ਢੇਸਾ, ਮਲੂਮ ਤਾਂ ਐਸਾ ਹੀ ਹੁੰਦਾ ਹੈ। ਸਾਈਂ ਦਾਸ, ਤਦ ਕਿਹਾ ਤੁਸੀਂ ਉਹ ਹੀ ਭੁੱਲ ਇੱਥੇ ਨਹੀਂ ਕਰਦੇ ਹੋਵੋਗੇ ਜੋ ਖਾਣ ਵਿੱਚ ਕਰਦੇ ਸੋ? ਢੇਸਾ, ਕਿਹੜੀ? ਸਾਈਂ ਦਾਸ, ਭੋਜਨ ਨੂੰ ਸਰੀਰ ਦੀ ਪਾਲਣਾ ਵਾਸਤੇ ਸਰੀਰ ਦੇ ਵਿੱਤ ਅਤੇ ਪਚਾਵਣ ਦੇ ਬਲ ਅਨੁਸਾਰ ਸਾਦਾ ਅਤੇ ਸੁਥਰਾ ਦੇਣ ਦੀ ਥਾਂ ਕੇਵਲ ਜੀਭ ਦੇ ਰਸ ਨੂੰ ਸਾਹਮਣੇ ਰੱਖ ਕੇ ਦੁਸ਼ਪਚ ਅਤੇ ਨਿਕੰਮਾ ਵੀ ਦੇ ਦਿੰਦੇ ਸੀ? ਢੇਸਾ, ਠੀਕ ਹੈ। ਸਾਈਂ ਦਾਸ, ਇਸੇ ਤਰ੍ਹਾਂ ਰਸਦਾਇਕ ਸਮਝ ਕੇ ਕੇਵਲ ਰਸ ਦੀ ਖਾਤਰ ਤੁਸੀਂ ਵੋਟੀ ਨਾਲ ਉਸ ਪਰਮ ਉੱਤਮ ਵਰਤਾਵ ਤੋਂ ਜ਼ਰੂਰ ਵਾਂਝੇ ਜਾਂਦੇ ਹੋਵੋਗੇ ਜਿਸ ਤਰ੍ਹਾਂ ਦੇ ਵਰਤਾਵ ਤੋਂ ਤੁਸੀਂ ਭੋਜਨ ਨਾਲੋਂ ਵਾਂਝੇ ਜਾਂਦੇ ਸੀ? ਢੇਸਾ, ਮੈਂ ਨਹੀਂ ਸਮਝਿਆ। ਸਾਈਂ ਦਾਸ, ਤੁਸੀਂ ਜਿਸ ਖਿੱਚ ਦੇ ਕਾਰਨ ਵਿਆਹ ਕੀਤਾ ਉਹ ਦੁੱਖ ਰੂਪ ਨਹੀਂ ਸੀ, ਕੁਦਰਤ ਦਾ ਕੋਈ ਉਸ ਵਿੱਚ ਪ੍ਰਯੋਜਨ ਸੀ, ਤੁਹਾਡੇ ਅੰਦਰ ਉਹ ਖਿੱਚ ਕੋਈ ਸੁੱਖ ਦਾ ਕਾਰਨ ਸੀ, ਪਰ ਤੁਸੀਂ ਉਸਨੂੰ ਨਾ ਸਮਝ ਕੇ ਕੇਵਲ ਰਸ ਦੇ ਕਾਰਨ, ਜੋ ਰਸ ਵੀ ਕਿਸੇ ਕਾਰਨ ਕਰਕੇ ਸੀ, ਅਯੋਗ ਵਰਤਾਵ ਵਿੱਚ ਰਚੋਗੇ। ਢੇਸਾ, ਵਿਆਹ ਕਰਨਾ ਤਾਂ ਧਰਮ ਵਿਹਤ ਹੈ। ਸਾਈਂਦਾਸ, ਠੀਕ ਹੈ, ਲੰਪਟ ਹੋਣਾ ਧਰਮ ਵਿਹਤ ਨਹੀਂ, ਪਰ ਇੱਥੇ ਅਸੀਂ ਅਜੇ ਧਰਮ ਅਧਰਮ ਦੀ ਵਿਚਾਰ ਨਹੀਂ ਕਰ ਰਹੇ। ਵਿਚਾਰ ਇਹ ਹੈ ਕਿ ਜਦ ਬੇਵਿਚਾਰੇ ਨਿਰੇ ਸਵਾਦਾਂ ਮਗਰ ਭੱਜੋਗੇ ਤਾਂ ਤੁਸੀਂ ਸੁੱਖ ਦਾ ਸਾਧਨ ਕਰਦੇ ਹੋਏ ਵੀ ਦੁਖੀ ਹੋ ਜਾਓਗੇ। ਵਿਆਹ ਇਸ ਲਈ ਸੀ ਕਿ ਮਨੁੱਖ ਅਤੇ ਇਸਤਰੀ ਮਿਲ ਕੇ ਇੱਕ ਦੂਜੇ ਦਾ ਸਹਾਰਾ ਬਣ ਜਾਣ, ਇਸਤਰੀ ਪੁਰਖ ਦੀ ਅਤੇ ਪੁਰਖ ਇਸਤਰੀ ਦਾ ਪਰਮ ਮਿੱਤਰ ਹੋਵੇ, ਜਿਨ੍ਹਾਂ ਦਾ ਜੀਵਨ ਆਪੋ ਵਿੱਚ ਹਉਂ ਛੱਡ ਕੇ ਪਰਸਪਰ ਪਿਆਰ ਕਰਨ ਦਾ ਹੋਵੇ, ਜਿਸ ਨਾਲ ਦੋਵੇਂ ਕਿਸੇ ਖੁਸ਼ੀ ਅਤੇ ਸੁੱਖ ਵਿੱਚ ਰਹਿਣ ਅਤੇ ਦੋਵੇਂ ਇੱਕ ਪਰਮ ਪ੍ਰਯੋਜਨ, ਜਿਸ ਦਾ ਜ਼ਿਕਰ ਅੱਗੇ ਕਰਾਂਗੇ, ਸਿੱਧ ਕਰਨ। ਜੇਕਰ ਸਰੀਰ ਦੀ ਕੁਦਰਤ ਬਲ ਪਾਵੇ ਤਦ ਉਹਨਾਂ ਦਾ ਪਿਆਰ ਵਾਲਾ ਸੰਯੋਗ ਹੋ ਕੇ ਉੱਤਮ ਸੰਤਾਨ ਉਤਪੰਨ ਹੋਵੇ, ਜਿਸ ਸੰਤਾਨ ਦੇ ਪਾਲਣ ਪੋਸ਼ਣ ਅਤੇ ਦੁੱਖ ਸੁੱਖ ਝੱਲਣ ਤੋਂ ਦੋਹਾਂ ਦਾ ਮਨ ਦਇਆਵਾਨ, ਸਹਾਰੇ ਵਾਲਾ ਅਤੇ ਖਿਮਾ ਵਾਲਾ ਹੋ ਜਾਵੇ। ਐਸੇ ਗ੍ਰਹਿਸਥੀ ਵਿਆਹ ਕਰਕੇ ਵੀ ਦੁਖੀ ਬਹੁਤ ਘੱਟ ਹੁੰਦੇ ਹਨ। ਗ੍ਰਹਿਸਥ ਜਤੀ ਪੁਰਖ ਅਕਸਰ ਅਰੋਗ ਰਹਿੰਦਾ ਹੈ, ਸਾਰੀ ਉਮਰ ਬੁਢੇਪੇ ਦੇ ਅੰਤ ਤੱਕ ਬਲੀ ਰਹਿੰਦਾ ਹੈ ਅਤੇ ਉਸਦੀ ਸੰਤਾਨ ਅਰੋਗ ਅਤੇ ਚੰਗੀ ਆਉਂਦੀ ਹੈ। ਹੁਣ ਤੁਸੀਂ ਦੱਸੋ ਕਿ ਜੇ ਵਿਆਹ ਕਰਕੇ ਤੁਸੀਂ ਨਿਰੇ ਸਰੀਰਕ ਰਸਾਂ ਵਿੱਚ ਹੀ ਲੱਗ ਜਾਓਗੇ, ਔਰ ਫਿਰ ਰੋਗੀ ਹੋ ਜਾਓਗੇ, ਜਾਂ ਨਿਰਬਲ ਹੋ ਕੇ ਕੰਮ ਕਾਰ ਕਮਾਈ ਤੋਂ ਢਿੱਲੇ ਪੈ ਜਾਓਗੇ, ਅਥਵਾ ਨਿਰਬਲ ਜਾਂ ਰੋਗੀ ਸੰਤਾਨ ਉਤਪੰਨ ਕਰਕੇ ਉਹਨਾਂ ਲਈ ਰੋਜ਼ ਹਕੀਮਾਂ ਅਤੇ ਵੈਦਾਂ ਦੇ ਘਰ ਹੀ ਤਲੀਆਂ ਕਸਾਓਗੇ, ਤਾਂ ਦੋਸ਼ ਕੁਦਰਤੀ ਖਿੱਚ ਦਾ ਹੋਵੇਗਾ, ਜਾਂ ਵਿਆਹ ਕਰਨ ਦਾ ਹੋਵੇਗਾ, ਜਾਂ ਆਪਣੀ ਸਮਝ ਦਾ ਹੋਵੇਗਾ। ਟੇਸਾ, ਸਾਫ਼ ਹੈ ਕਿ ਆਪਣੀ ਸਮਝ ਦਾ। ਸਾਈਂਦਾਸ, ਤਾਂ ਤੁਸੀਂ ਜੋ ਸਾਧਨ ਹੁਣ ਤੱਕ ਕੀਤੇ ਹਨ ਉਹਨਾਂ ਦਾ ਦੋਸ਼ ਨਹੀਂ ਹੈ, ਨਾ ਨਿਰਾ ਉਹਨਾਂ ਦੇ ਵਰਤਾਓ ਦਾ, ਪਰ ਦੁੱਖ ਦੀ ਜੜ ਭੁੱਲ ਹੈ। ਇਸ ਗੱਲ ਦੇ ਨਾ ਸਮਝਣ ਵਿੱਚ ਕਿ ਜਿਸ ਨੂੰ ਦੁੱਖ ਜਾਤਾ ਸੀ ਉਹ ਦੁੱਖ ਤੋਂ ਬਚਣ ਦੀ ਆਵਾਜ਼ ਜਾਂ ਕੋਈ ਸੁਖਦਾਈ ਮਿੱਤਰ ਸੀ, ਜਾਂ ਉਸ ਸੁੱਖ ਦੇ ਕਾਇਮ ਰੱਖਣ ਵਿੱਚ ਕੋਈ ਕੁਦਰਤੀ ਸਹਾਇਤਾ ਸੀ, ਜਿਸ ਨੂੰ ਇੱਕ ਪ੍ਰਬਲ ਰਸ ਸਮਝ ਕੇ ਉਸ ਵਿੱਚ ਖਚਤ ਹੋ ਕੇ ਤੁਸਾਂ ਸੁੱਖ ਨੂੰ ਦੁੱਖ ਬਣਾ ਲਿਆ ਸੀ। ਢੇਸਾ, ਕੀ ਕੂੰ? ਸਾਈਂਦਾਸ, ਭੁੱਖ ਨੂੰ ਆਵਾਜ਼ ਨਾ ਜਾਤਾ, ਪਰ ਦੁੱਖ ਮੂੰਹ ਦੇ ਰਸ ਨੂੰ ਹਾਜ਼ਮੇ ਦਾ ਸਹਾਇਕ ਨਾ ਜਾਤਾ, ਪਰ ਨਿਰਾ ਚਸਕੇ ਦਾ ਕਾਰਨ। ਕਿਸੇ ਅਨਾਦਰ ਨੂੰ ਆਪਣੇ ਹੌਸਲੇ ਅਤੇ ਧੀਰਜ ਦੀ ਪਰਖ ਨਾ ਜਾਤਾ, ਪਰ ਗੁੱਸੇ ਵਿੱਚ ਭੜਕ ਉੱਠਣ ਦਾ ਮੌਕਿਆ। ਆਪਣੀ ਅੰਦਰਲੀ ਖਿਮਾ ਨੂੰ ਆਪਣੇ ਲਈ ਅਤੇ ਅਨਾਦਰ ਕਰਨ ਵਾਲੇ ਲਈ ਮਲਮ ਨਾ ਜਾਤਾ, ਪਰ ਸ਼ਤਰੂ ਜੇ ਲੋੜ ਵੀਰ ਰਸ ਦੇ ਵਰਤਾਓ ਦੀ ਸੀ ਤਾਂ ਕ੍ਰੋਧ ਵਿੱਚ ਚੜ੍ਹ ਕੇ ਰੋਦਰ ਰਸ ਵਿੱਚ ਜਾਂ ਦੁੱਖ ਦਿੱਤੇ ਜਾਂ ਪਏ, ਪਿੱਛੋਂ ਦੁੱਖ ਨਿਕਲੇ ਤਾਂ ਘਬਰਾਏ, ਜਾਂ ਵੀਰਤਾ ਵੇਲੇ ਭੈ ਖਾ ਕੇ ਨਿਰਬਲਤਾ ਵਿੱਚ ਚਲੇ ਗਏ। ਇਸੇ ਤਰ੍ਹਾਂ ਇਸਤਰੀ ਨੂੰ ਸੰਸਾਰ ਯਾਤਰਾ ਦੀ ਪਰਮ ਮਿੱਤਰ ਸੁਰਤ ਦੀ ਡਾਢ ਅਤੇ ਮਦਦਗਾਰ ਨਾ ਜਾਣਿਆ, ਪਰ ਨਿਰੀ ਸਰੀਰਕ ਰਸਦਾਤਾ ਜਾਂ ਨਿਰਾ ਔਲਾਦ ਉਤਪਤੀ ਦਾ ਵਸੀਲਾ। ਇਸਤਰੀ ਨਾਲ ਰਲ ਕੇ ਅੰਦਰਲੇ ਅਕਲ ਦੇ ਚਾਨਣੇ ਰੋਸ਼ਨ ਨਾ ਕੀਤੇ, ਪਰ ਘਰ ਦੀਆਂ ਲੋੜਾਂ ਅਤੇ ਐਸ਼ ਦੇ ਸਮਾਨ ਵਧਾਏ, ਕਮਾਈ ਨਾਲੋਂ ਲੋੜਾਂ ਵਧਾ ਕੇ ਅਤੇ ਲੋੜਾਂ ਦੇ ਪੂਰਨ ਨਾ ਹੋਣ ਦੀ ਤਾਂਗ ਨੂੰ ਦੁੱਖ ਬਣਾ ਕੇ ਭੋਗਾਂ ਦੇ ਹੱਥ ਵਿਕ ਕੇ ਭੋਗਦੇ ਹੋਏ ਆਪ ਭੋਗੇ ਗਏ, ਅਤੇ ਫਿਰ ਕਿਹਾ ਕਿ ਸੁੱਖਾਂ ਦੇ ਸਾਧਨ ਕਰਦਿਆਂ ਸੁੱਖ ਨਹੀਂ ਹੋਏ। ਕਿਉਂ ਭਾਈ ਸਾਹਿਬ, ਇਸੇ ਤਰ੍ਹਾਂ ਹੈ ਕਿ ਹੋਰ ਤਰ੍ਹਾਂ? ਢੇਸਾ, ਹੇਠਾਂ ਤੱਕ ਕੇ ਇਸੇ ਤਰ੍ਹਾਂ ਹੈ। ਸਾਈਂਦਾਸ, ਹੁਣ ਪਿੱਛੇ ਪਰਤ ਕੇ ਵੇਖੀਏ। ਮੈਂ ਕਿਹਾ ਸੀ ਤੁਸੀਂ ਹੋ ਦੁਖੀ ਹੋ, ਔਰ ਸਾਧਨ ਕਰਦਿਆਂ ਵੀ ਸੁਖੀ ਨਹੀਂ ਹੋਏ, ਇਹੋ ਗੱਲ ਅਸਾਂ ਹੁਣ ਸਿੱਧ ਕਰ ਲਈ ਹੈ। ਢੇਸਾ, ਬਹੁਤ ਸਾਫ਼ ਸਿੱਧ ਹੋਈ ਹੈ ਕਿ ਸਾਰੇ ਦੋਸ਼ ਮੇਰੀ ਸਮਝ ਦੇ ਉਲਟੇ ਚੱਲਣ ਦੇ ਹਨ। ਸਾਈਂਦਾਸ, ਹੁਣ ਅਸੀਂ ਕੀ ਪੜਤਾਲ ਕਰਨੀ ਹੈ? ਢੇਸਾ, ਕਿ ਮੈਂ ਸੁਖੀ ਕਿਉਂ ਹੋਵਾਂ? ਸਾਈਂਦਾਸ, ਕੁਛ ਇਸ ਗੱਲ ਦੀ ਵੀ ਇਸ ਵਿਸ਼ੇ ਨੂੰ ਲੋੜ ਮਾਲੂਮ ਹੁੰਦੀ ਹੈ ਕਿ ਪਰਮੇਸ਼ੁਰ ਨੇ ਸਾਨੂੰ ਕਿਸ ਤਰ੍ਹਾਂ ਰਚਿਆ ਅਤੇ ਕਿਉਂ ਰਚਿਆ? ਢੇਸਾ, ਜੇ ਮੈਂ ਸੁਖੀ ਹੋ ਜਾਵਾਂ ਤਦ ਅਜੇ ਤਾਂ ਲੋੜ ਨਹੀਂ ਦਿਸਦੀ, ਪਰ ਮਨ ਦੀ ਜਾਣਨ ਦੀ ਭੁੱਖ ਤਾਂ ਕਦੇ ਫਿਰ ਮੰਗ ਕਰ ਹੀ ਬੈਠੇਗੀ, ਤਦੋਂ ਦੇਖੀ ਜਾਊ। ਸਾਈਂ ਦਾਸ, ਅੱਛਾ, ਤਾਪ ਲੈ ਜਾਏ ਪ੍ਰਯੋਜਨ ਤਾਂ ਇਹ ਹੈ। ਢੇਸਾ, ਹਾਂ ਠੀਕ ਹੈ। ਸਾਈਂ ਦਾਸ, ਭਲਾ ਭਾਈ ਜੀ, ਪਿੱਛੇ ਇਸ ਜਨਮ ਦਾ ਜੋ ਤੁਹਾਡੇ ਸਿਰ ਬੀਤਿਆ ਹੈ ਭੁੱਲ ਜਾਓ ਅਤੇ ਫਿਰ ਸੁਖੀ ਹੋ ਜਾਓ। ਤਾਂ ਤੁਹਾਡੇ ਸੁਖੀ ਹੋਣ ਲਈ ਇਸ ਗੱਲ ਦੇ ਜਾਣਨ ਦੀ ਲੋੜ ਹੈ ਕਿ ਅੱਜ ਤੱਕ ਕੀ ਅਤੇ ਕਿਉਂ ਅਤੇ ਕਿਕੋਂ ਕਰਦੇ ਰਹੇ ਹੋ। ਢੇਸਾ, ਨਹੀਂ ਜੀ। ਸਾਈਂ ਦਾਸ, ਤਦ ਹੁਣ ਇਉਂ ਸੋਚ ਕਰੀਏ ਭਾਈ, ਜੇਕਰ ਤੁਸੀਂ ਰੋਜ਼ ਅੰਨ ਐਸਾ ਖਾਓ ਜੋ ਹਲਕਾ, ਸੁਥਰਾ, ਸਰੀਰ ਪਾਲਣ ਵਾਲਾ ਅਤੇ ਸਾਦਾ ਹੋਵੇ, ਤਦ ਤੁਹਾਨੂੰ ਕੋਈ ਕਠਿਨਾਈ ਨਹੀਂ ਹੈ। ਢੇਸਾ, ਨਹੀਂ, ਜ਼ਰਾ ਸਵਾਦ ਨੂੰ ਜੀ ਲਲਚੇਗਾ। ਸਾਈਂ ਦਾਸ, ਜੇ ਤੁਸੀਂ ਕੰਮ ਕਾਜ ਕਰੋ, ਆਲਸੀ ਨਾ ਬਣੋ, ਆਪਣੀ ਕਿਰਤ ਪੂਰਾ ਵਕਤ ਲਾ ਕੇ ਕਰੋ। ਜੇ ਕਿਰਤ ਬੈਠਵੀਂ ਹੋਵੇ ਤਦ ਕੁਝ ਫਿਰਨਾ ਜਾਂ ਕੋਈ ਹੋਰ ਕਸਰਤ ਕਰੋ, ਔਰ ਚੰਗੀ ਭੁੱਖ ਲੱਗੀ ਅਤੇ ਰੋਟੀ ਖਾਓ, ਤਦ ਸਾਦੇ ਤੋਂ ਸਾਦਾ ਭੋਜਨ ਤੁਹਾਨੂੰ ਸਵਾਦੀਕ ਲੱਗੂ ਕਿ ਨਹੀਂ। ਢੇਸਾ, ਹੈ ਤਾਂ ਠੀਕ। ਸਾਈਂ ਦਾਸ, ਤਦ ਫਿਰ ਐਸਾ ਕਰਨ ਵਿੱਚ ਸਵਾਦ ਦਾ ਨੁਕਸਾਨ ਵੀ ਨਾ ਹੋਇਆ। ਢੇਸਾ, ਮਲੂਮ ਤਾਂ ਨਹੀਂ ਹੁੰਦਾ। ਸਾਈਂ ਦਾਸ, ਜੇ ਤੁਸੀਂ ਕਿਸੇ ਸਿਆਣੇ ਤੋਂ ਪੁੱਛੋ ਤਦ ਉਹ ਤੁਹਾਨੂੰ ਦੱਸੂ ਕਿ ਬਹੁਤ ਅਚਾਰ, ਚਟਨੀਆਂ, ਮੁਰੱਬੇ, ਮਿਠਿਆਈਆਂ ਔਰ ਹੋਰ ਅਮੀਰਾਂ ਦੇ ਚੋਜ ਰੋਗ ਪੈਦਾ ਕਰਦੇ ਹਨ। ਇਹ ਜਾਣ ਕੇ ਜੇ ਤੁਸੀਂ ਹਲਕੇ, ਸੁਥਰੇ ਅਤੇ ਸਾਦੇ ਭੋਜਨ ਖਾਓ ਅਤੇ ਸਵਾਦਿਕ ਬਣਾ ਕੇ ਖਾਓ, ਕੇਵਲ ਦੁਸ਼ਪਚ ਅਤੇ ਅਣਪਾਚੇ ਵਾਲੇ ਭੋਜਨ ਸਵਾਦਾਂ ਪਿੱਛੇ ਖਾਣੇ ਛੱਡ ਦਿਓ, ਬਹੁਤ ਖਾਣਾ ਅਤੇ ਛੇਤੀ ਛੇਤੀ ਖਾਣਾ ਵੀ ਛੱਡ ਦਿਓ, ਤਦ ਤੁਸੀਂ ਸਰੀਰ ਦੀ ਅਰੋਗਤਾ ਕਰਕੇ ਸੁਖੀ ਰਹਿ ਸਕਦੇ ਹੋ ਕਿ ਨਹੀਂ। ਢੇਸਾ, ਠੀਕ ਹੈ, ਰਹਿ ਸਕਦਾ ਹਾਂ। ਸਾਈਂ ਦਾਸ, ਜੇ ਤੁਸੀਂ ਕੰਮ ਆਪਣਾ ਲੱਗ ਕੇ ਕਰੋ ਤਦ ਵੀ ਸਰੀਰ ਸੁਖੀ ਰਹੇਗਾ। ਵਿਹਲਾ ਆਦਮੀ ਹਰ ਵੇਲੇ ਸਰੀਰ ਦੀਆਂ ਸੋਚਾਂ ਅਤੇ ਵਹਿਮਾਂ ਨਾਲ ਵਹਿਮੀ ਅਤੇ ਰੋਗੀ ਹੋ ਕੇ ਦੁਖੀ ਹੋ ਜਾਂਦਾ ਹੈ। ਢੇਸਾ, ਠੀਕ ਹੈ। ਸਾਈਂ ਦਾਸ, ਜੇ ਤੁਸੀਂ ਕਿਸੇ ਕ੍ਰੋਧ ਉਤਪੱਤੀ ਹੋਣ ਵੇਲੇ ਧੀਰਜ ਵਿੱਚ ਹੋਵੋ, ਖਿਮਾ ਕਰੋ, ਦਇਆ ਅਤੇ ਦਾਨ ਦੀ ਵੀਰਤਾ ਦਿਖਾਓ, ਤਾਂ ਤੁਹਾਡਾ ਜੀ ਸੁਖੀ ਰਹੇਗਾ ਕਿ ਨਹੀਂ? ਜੇ ਗਲ ਗਲ ਅਤੇ ਬਿਰਥਾ ਕ੍ਰੋਧ ਦਾ ਸੁਭਾਅ ਪਾ ਲਓਗੇ ਤਦ ਕ੍ਰੋਧ ਵੇਲੇ ਆਪ ਹੀ ਅਗਨੀ ਜਿਹੀ ਵਿੱਚ ਸੜੋਗੇ ਕਿ ਨਹੀਂ? ਢੇਸਾ, ਠੀਕ ਹੈ। ਸਾਈਂ ਦਾਸ, ਤਦ ਇੱਕ ਹੋਰ ਸੁੱਖ ਧੀਰਜ ਦਾ ਤੁਹਾਨੂੰ ਮਿਲ ਪਿਆ ਹੈ। ਧੀਰਜ ਤੋਂ ਮੇਰਾ ਮਤਲਬ ਵੀਰਤਾ ਹਾਨ ਕਰਨ ਤੋਂ ਨਹੀਂ, ਪਰ ਇਸ ਤੋਂ ਹੈ ਕਿ ਕ੍ਰੋਧ ਚੰਡਾਲ ਦੇ ਵਸ ਵਿੱਚ ਪੈਣ ਅਤੇ ਅਨਰਥ ਕਰ ਬੈਠਣੇ ਮਾੜੇ ਹਨ। ਸਵੈ ਸਤਿਕਾਰ ਦਾ ਵੀਰ ਰਸ ਨਾਲ ਪੂਰਾ ਬਚਾਅ ਹੋ ਸਕਦਾ ਹੈ। ਸਾਰਾ ਮਤਲਬ ਇਹ ਹੈ ਕਿ ਸਾਡਾ ਵਸੀਕਾਰ ਪੰਜਾਂ ਉੱਤੇ ਹੋਣਾ ਚਾਹੀਦਾ ਹੈ, ਅਸੀਂ ਉਹਨਾਂ ਦੇ ਵਸੀਕਾਰ ਵਿੱਚ ਨਾ ਫਸ ਜਾਈਏ। ਢੇਸਾ, ਠੀਕ ਹੈ। ਸਾਈਂ ਦਾਸ, ਅੱਛਾ ਤੁਸੀਂ ਵਿਆਹੇ ਹੋਏ ਹੋ, ਵੋਟੀ ਨੂੰ ਸੱਚਾ ਸੱਜਣ ਸਮਝੋ ਔਰ ਇੱਕ ਦੂਏ ਨੂੰ ਐਂ ਪਿਆਰ ਕਰੋ ਜਿਕੋਂ ਸੱਚੇ ਪ੍ਰੇਮੀ ਕਰਦੇ ਹਨ। ਤਾਂ ਦੱਸੋ, ਤੁਹਾਡੇ ਲਈ ਉਹ ਅਤੇ ਉਹਦੇ ਲਈ ਤੁਸੀਂ ਲਗਾਤਾਰ ਸੁੱਖ ਦਾ ਸੋਮਾਂ ਬਣ ਜਾਓਗੇ ਕਿ ਨਹੀਂ? ਢੇਸਾ, ਠੀਕ ਹੈ। ਸਾਈਂ ਦਾਸ, ਇਸ ਤਰ੍ਹਾਂ ਰੋਗ ਤੁਹਾਥੋਂ ਦੂਰ ਰਹਿਣਗੇ ਅਤੇ ਲੋੜਾਂ ਤੁਹਾਡੀਆਂ ਘੱਟ ਹੋਣਗੀਆਂ। ਜਦ ਪਰਸਪਰ ਪ੍ਰੇਮ ਹੈ ਤਦ ਫਜ਼ੂਲ ਹਾਰ ਸ਼ਿੰਗਾਰ ਅਤੇ ਨਿਕੰਮੇ ਕੀਮਤੀ ਵਸਤਰਾਂ ਅਤੇ ਰੁਪਈਆ ਘੱਟ ਖਰਚ ਹੋਊ। ਮੇਰਾ ਇਹ ਮਤਲਬ ਨਹੀਂ ਕਿ ਤੁਸੀਂ ਸੁਥਰੇ ਅਤੇ ਚੰਗੇ ਕੱਪੜੇ ਨਾ ਪਹਿਨੋ, ਪਰ ਇਹ ਕਿ ਇਹਨਾਂ ਚੀਜ਼ਾਂ ਪਰ ਘੱਟ ਖਰਚ ਆਉਣ ਕਰਕੇ ਤੁਸੀਂ ਹੱਕ ਹਲਾਲ ਦੀ ਕਮਾਈ ਅਤੇ ਸੰਤੋਖ ਕਰੋਗੇ ਔਰ ਕਦੇ ਚੋਰੀ ਕੇ ਧੱਕੇ ਨਾਲ ਪੈਸਾ ਲੈਣ ਦਾ ਯਤਨ ਨਾ ਕਰੋਗੇ ਔਰ ਉਹਨਾਂ ਸਾਰੇ ਦੁੱਖਾਂ ਤੋਂ ਜੋ ਚੋਰੀ, ਠੱਗੀ, ਧੱਕਾ ਕਰਨ ਜਾਂ ਵਿਹਾਰਕ ਫਰੇਬ ਕਰਨ ਨਾਲ ਮਨ ਅਤੇ ਸਰੀਰ ਨੂੰ ਹੁੰਦੇ ਹਨ, ਬਚ ਜਾਓਗੇ। ਜੋ ਚਾਰ ਪੈਸੇ ਕਮਾਈ ਦੇ ਵਧਾਓਗੇ ਉਹ ਅਜਾਈਂ ਜਾਣ ਨਾਲੋਂ ਨੇਕ ਥਾਈਂ ਖਰਚ ਹੋਣਗੇ। ਬਾਲਾਂ ਦੀ ਚੰਗੀ ਪਰਵਰਿਸ਼ ਅਤੇ ਉਹ ਕਮਾਈ ਖਰਚ ਹੋ ਕੇ ਔਲਾਦ ਸੁਖੀ, ਤੰਦਰੁਸਤ, ਨੇਕ ਅਤੇ ਵਿਦਿਆ ਵਾਲੀ ਹੋ ਜਾਏਗੀ, ਜਿਸ ਕਰਕੇ ਔਲਾਦ ਵੱਲੋਂ ਦੁੱਖ ਨਾ ਦੇਖੋਗੇ। ਕੁਛ ਹੋਰ ਬਚੇਗਾ ਤਾਂ ਦੁਖੀ, ਲੋੜਵੰਦ, ਸਾਖ ਸੈਨ, ਸੱਜਣ ਅਤੇ ਹਮਸਾਏ ਦਾ ਦੁੱਖ ਵੰਡਾਓਗੇ। ਉਸ ਦਾ ਦਰਦ ਵੰਡਾ ਕੇ ਤੁਹਾਨੂੰ ਇੱਕ ਰਸ ਆਵੇਗਾ ਜੋ ਰਸ ਕੇ ਕਿਸੇ ਤਰ੍ਹਾਂ ਦੇ ਭੋਗ ਵਿੱਚ ਪ੍ਰਾਪਤ ਨਹੀਂ ਹੋ ਸਕਦਾ। ਹੁਣ ਤੁਸੀਂ ਮੈਨੂੰ ਸੋਚ ਕੇ ਦੱਸੋ ਕਿ ਤੁਸੀਂ ਦੁਖੀ ਕਿਸ ਤਰ੍ਹਾਂ ਹੋ। ਟੇਸਾ, ਇਹ ਹੈ ਤਾਂ ਠੀਕ ਪਰ ਵਿਗੜੀਆਂ ਤਾਣੀਆਂ ਕੀ ਕੁਨ ਸੌਰਨ। ਇਹ ਤਾਂ ਸੀ ਕਿ ਬਚਪਨ ਤੋਂ ਤੁਹਾਡੇ ਸਤਸੰਗ ਵਿੱਚ ਪਲਦੇ ਅਤੇ ਤੁਹਾਡੀ ਮੱਤ 'ਤੇ ਤੁਰਦੇ, ਹੁਣ ਕੀ ਹੋਵੇ। ਸਾਈਂ ਦਾਸ, ਉਹ ਕੁਛ ਜੋ ਹੁਣ ਕਿਹਾ ਜੇ, ਦਾਰੂ ਆਪੇ ਲੱਭ ਲਿਆ ਜੇ। ਢੇਸਾ, ਮੈਂ ਤਾਂ ਕਿਸੇ ਲਾਇਕ ਨਹੀਂ ਪਰ ਮੈਨੂੰ ਮੇਰੇ 'ਤੇ ਨਾ ਛੱਡੋ, ਮੈਨੂੰ ਤੁਸੀਂ ਰਸਤਾ ਦਿਖਾਓ। ਸਾਈਂ ਦਾਸ, ਭਾਈ ਜੇ ਬਚਪਨ ਤੋਂ ਕਿਸੇ ਦਾ ਸਤਸੰਗ ਤੁਹਾਨੂੰ ਆਉਣ ਵਾਲੇ ਦੁੱਖਾਂ ਤੋਂ ਬਚਾ ਸਕਦਾ ਸੀ ਤਦ ਉਸੇ ਤਰ੍ਹਾਂ ਦਾ ਸਤਸੰਗ ਹੁਣ ਵੀ ਆਉਣ ਵਾਲੇ ਦੁੱਖਾਂ ਤੋਂ ਬਚਾ ਸਕਦਾ ਹੈ। ਟੇਸਾ, ਹੈ। ਸਾਈਂ ਦਾਸ, ਸੋਚ ਲਓ ਠੀਕ ਹੈ ਕਿ ਨਹੀਂ। ਟੇਸਾ, ਇੱਕ ਫਰਕ ਹੈ, ਉਦੋਂ ਮਤ ਕੱਚੀ ਸੀ ਜਿੱਧਰ ਲਾਓ ਲੱਗ ਸਕਦੀ ਸੀ, ਹੁਣ ਮਤ ਇੱਕ ਪਾਸੇ ਪੱਕ ਗਈ ਹੈ। ਸਾਈਂ ਦਾਸ, ਠੀਕ, ਉਦੋਂ ਲੱਗਣਾ ਸੌਖਾ ਸੀ ਪਰ ਹੁਣ ਔਖਾ, ਲੱਗਣਾ ਤਦੋਂ ਵੀ ਅਸੰਭਵ ਨਾ ਸੀ ਅਤੇ ਲੱਗ ਪੈਣਾ ਅੱਜ ਵੀ ਅਣਹੋਣਾ ਨਹੀਂ ਹੈ। ਟੇਸਾ, ਹਾਂ ਪਰ ਅਸੰਭਵ ਵਰਗਾ ਹੀ ਹੈ। ਸਾਈਂ ਦਾਸ, ਫਿਰ ਜੇ ਸੁਖੀ ਹੋਣ ਲਈ ਪੁੱਠੇ ਤਰੀਕਿਆਂ ਵਿੱਚ ਇੰਨਾ ਬਲ ਖਰਚ ਹੋਇਆ ਹੈ ਔਰ ਅੱਜ ਪਤਾ ਲੱਗਾ ਕਿ ਉਹ ਭੁੱਲ ਸੀ, ਤਦ ਕਿਉਂ ਨਾ ਅੱਜ ਸੱਚੇ ਸੁਖੀ ਹੋਣ ਦੇ ਤਰੀਕੇ ਪਰ ਚੱਲਣ ਲਈ ਉਸ ਤੋਂ ਕੁਛ ਵਧੀਕ ਮਿਹਨਤ ਕਰ ਲਈ ਜਾਵੇ। ਸਗੋਂ ਹੁਣ ਇੱਕ ਸੁਖੈਨਤਾ ਵੀ ਹੋਵੇਗੀ, ਉਹ ਇਹ ਕਿ ਪਿਛਲੇ ਹੋ ਚੁੱਕੇ ਤਜਰਬੇ ਅਤੇ ਪਾਏ ਦੁੱਖਾਂ ਤੋਂ ਤਬੀਅਤ ਨੂੰ ਉਧਰੋਂ ਮੋੜਨ ਵਿੱਚ ਸਹਾਇਤਾ ਮਿਲੇਗੀ। ਟੇਸਾ, ਤੁਹਾਡੀ ਹਰ ਗੱਲ ਤਸੱਲੀ ਕਰ ਦਿੰਦੀ ਹੈ। ਇਉਂ ਮਾਲੂਮ ਹੁੰਦਾ ਹੈ ਕਿ ਹੁਣੇ ਹੀ ਜੇ ਲੱਗ ਪਈਏ ਤਦ ਸੁਖੀ ਹੋ ਸਕਦੇ ਹਾਂ, ਪਰ ਸ਼ੁਰੂ ਕੀ ਕਿਉਂ ਕਰੀਏ। ਸਾਈਂ ਦਾਸ, ਜਿਵੇਂ ਮੈਂ ਬੇਨਤੀ ਕੀਤੀ ਹੈ, ਜੇ ਸੱਚੀ ਹੈ ਤਦ ਇਸ ਪਰ ਤੁਰ ਪਓ। ਇਸ ਪਰ ਤੁਰਨ ਲਈ ਜੇ ਕੋਈ ਢਿੱਲ ਮੱਠ ਮਨ ਵਿੱਚ ਦਿਸੇ ਤਾਂ ਸ੍ਰੀ ਗੁਰੂ ਜੀ ਦੇ ਕਿਸੇ ਪਿਆਰੇ ਸਿੱਖ ਦਾ ਸਤਸੰਗ ਕਰਿਆ ਕਰੋ। ਟੇਸਾ, ਮਾਫ਼ ਕਰਨਾ ਪਰ ਉਹ ਗੱਲ ਉੱਥੇ ਦੀ ਉੱਥੇ ਹੀ ਰਹੀ ਕਿ ਸਾਨੂੰ ਕਿਉਂ ਅਤੇ ਕਿਸ ਤਰ੍ਹਾਂ ਬਣਾਇਆ ਗਿਆ। ਸਾਈਂ ਦਾਸ, ਠੀਕ ਹੈ ਪਰ ਤੁਸੀਂ ਹਰ ਗੱਲੇ ਮੰਨਦੇ ਰਹੇ ਹੋ ਕਿ ਅਜੇ ਇਸ ਗੱਲ ਦੇ ਮੇਰੇ ਸੁਖੀ ਹੋਣ ਲਈ ਲੋੜ ਨਹੀਂ। ਮੈਂ ਪਹਿਲੇ ਹੀ ਦੱਸ ਦਿੱਤਾ ਸੀ ਕਿ ਮੈਂ ਮੋਟੀ ਅਤੇ ਵਰਤੋਂ ਦੀ ਅਕਲ ਵਾਲਾ ਹਾਂ, ਐਸੀ ਬਾਤ ਦਾ ਚਰਚਾ ਕਰਨ ਨੂੰ ਤਿਆਰ ਨਹੀਂ ਹਾਂ। ਦੇਖਣਾ ਕੇਵਲ ਇਹ ਸੀ ਕਿ ਤੁਸੀਂ ਜੋ ਚਾਹੋ ਕਿਸੇ ਤਰ੍ਹਾਂ ਸੁਖੀ ਹੋ, ਸੋ ਸੁਖੀ ਨਾ ਨਿਕਲੇ। ਹੁਣ ਦੂਸਰਾ ਕੰਮ ਇਹ ਸੀ ਕਿ ਜਿਹੇ ਕਿਹੇ ਹੋ ਔਰ ਜਿਵੇਂ ਕਿਵੇਂ ਹੋ, ਸੁਖੀ ਹੋ ਸਕਦੇ ਹੋ ਕਿ ਨਹੀਂ, ਸੋ ਵੀ ਹੋ ਗਿਆ। ਹੁਣ ਜਦ ਸੁਖੀ ਹੋ ਜਾਓਗੇ, ਮਨ ਦੁੱਖਾਂ ਦੀ ਦਾਅ ਬੈਠੋਂ ਨਿਕਲ ਕੇ ਸੁੱਖ ਦੀ ਅਵਸਥਾ ਵਿੱਚ ਆਵੇਗਾ, ਤਦ ਇਸ ਨੂੰ ਇਹ ਭਾਲ ਨਹੀਂ ਰਹੇਗੀ ਕਿ ਮੈਂ ਕਿਉਂ ਦੁਖੀ ਸਾਂ, ਪਰ ਇਹ ਕਿ ਮੈਂ ਹੁਣ ਸੁਖੀ ਹੀ ਰਹਾਂ। ਜਿਉਂ ਜਿਉਂ ਫਿਰ ਜੀਵ ਸੁਖੀ ਹੋਏਗਾ, ਉਹ ਸੁਖੀ ਰਹਿਣ ਦੇ ਵਸੀਲਿਆਂ ਤੋਂ ਜਾਣੂ ਹੁੰਦਾ ਜਾਏਗਾ, ਜਦ ਪੂਰਨ ਸੁਖੀ ਹੋ ਜਾਏਗਾ ਤਦ ਯਥਾਰਥ ਵਿੱਚ ਜਾਏਗਾ। ਟੇਸਾ, ਯਥਾਰਥ ਕੀ? ਸਾਈਂ ਦਾਸ, ਜੇ ਤੁਸੀਂ ਦੁਖੀ ਹੋ ਤਾਂ ਕਹਿੰਦੇ ਹੋ ਕਿ ਮੇਰੀ ਅਵਸਥਾ ਦੁੱਖ ਦੀ ਹੈ, ਜੇ ਸੁਖੀ ਹੋ ਤਾਂ ਕਹਿੰਦੇ ਹੋ ਸੁੱਖ ਦੀ ਅਵਸਥਾ ਹੈ, ਸੋ ਦੁੱਖ ਦੀ ਅਵਸਥਾ ਦਸ਼ਾ ਜਾਂ ਹਾਲਤ ਵਿੱਚੋਂ ਨਿਕਲ ਕੇ ਸੁੱਖ ਦੀ ਅਵਸਥਾ ਵਿੱਚ ਆਉਣ ਦਾ ਪਤਾ ਆਪ ਨੂੰ ਲੱਗ ਗਿਆ। ਇੱਕ ਔਰ ਸਤਿਗੁਰੂ ਜੀ ਕਿਹਾ ਕਰਦੇ ਹਨ ਕਿ ਅਵਸਥਾ ਇੱਕ ਕਾਰਨਾਂ ਤੋਂ ਪੈਦਾ ਹੋਈ ਚੀਜ਼ ਹੈ। ਜਦ ਮਨ ਸੁਖੀ ਹੁੰਦਾ ਹੁੰਦਾ ਦੋਹਾਂ ਅਵਸਥਾ ਤੋਂ ਨਿਕਲ ਜਾਂਦਾ ਹੈ, ਤਦ ਯਥਾਰਥ ਆਉਂਦਾ ਹੈ, ਅਰਥਾਤ ਜੋ ਕੁਛ ਕਿਹਾ ਹੈ ਸਹਿਜ ਸੁਭਾਅ ਜਾਂ ਅਸਲੀਅਤ ਵਿੱਚ ਉਹ ਯਥਾਰਥ ਹੈ। ਉੱਥੇ ਜਾ ਕੇ ਸੰਸੇ ਨਿਵਿਰਤ ਹੁੰਦੇ ਅਤੇ ਟੇਕ ਵੱਜਦੀ ਹੈ। ਅਸੀਂ ਭਲਾ ਜੀਵਨ ਬਤੀਤ ਕਰਨ ਲਈ ਆਏ ਹਾਂ, ਲੋਕਾਂ ਨੂੰ ਸੁੱਖ ਪਹੁੰਚੇ, ਅਸੀਂ ਸੁਖੀ ਹੋਈਏ ਅਤੇ ਉਹਨਾਂ ਨੂੰ ਸਾਡੇ ਸੁੱਖ ਦੀ ਲਾਗ ਲੱਗੇ। ਕਿਕੋਂ ਚੰਗਾ ਜੀਵਨ ਜੀਵੀਏ, ਕਿਕੋਂ ਅੰਦਰੋਂ ਸੁਖੀ ਰਹੀਏ ਅਤੇ ਅੰਤ ਉੱਥੇ ਅਪੜੀਏ ਜਿੱਥੇ ਜਾ ਕੇ ਅਸਲੀਅਤ ਨਾਲ ਲੱਗ ਜਾਈਏ, ਜਿਸ ਨੂੰ ਸੱਚ ਕਹੀਏ ਚਾਹੋ ਯਥਾਰਥ ਕਹੀਏ, ਉੱਥੇ ਸਹਿਜ ਪਦ ਹੈ। ਦੌਲਤ ਮਕਾਨ ਭੋ ਨਾ ਭਾਉ, ਦੌਲਤ ਮਕਾਨ ਭਾਉ ਨਾਮਵਰੀ ਕੰਮ, ਇਹਨਾਂ ਖਾਤਰ ਮਨੁੱਖ ਦੇਹੀ ਮਿਲੀ ਅਸੀਂ ਨਹੀਂ ਸਮਝਦੇ ਹਾਂ। ਇਹ ਮਤ ਸਾਨੂੰ ਗੁਰੂ ਜੀ ਨੇ ਦਿੱਤੀ ਹੈ। ਇਹਨਾਂ ਤੋਂ ਅਸੀਂ ਨਸਣਾ ਵੀ ਨਹੀਂ, ਅਸੀਂ ਪਰ ਕੋਈ ਉੱਚ ਜੀਵਨ ਪਾਲਣਾ ਹੈ। ਇਹ ਗੁਰੂ ਦੀ ਹੋਣ ਕਰਕੇ ਸਾਡੀ ਮਤ ਇਸ ਵਿੱਚ ਕਿੰਤੂ ਨਹੀਂ ਕਰਦੀ, ਕਿਉਂ ਮਨਮਤ ਦੇ ਹੱਥੋਂ ਚੰਗੀ ਤਰ੍ਹਾਂ ਸੱਚ ਸੱਤ ਕੇ ਅਸਾਂ ਗੁਰਮਤ ਵਿੱਚ ਤੁਰ ਕੇ ਪ੍ਰਤੱਖ ਸੁੱਖ ਦੇਖਿਆ ਹੈ। ਸਾਨੂੰ ਸਮਝ ਪਈ ਹੈ ਕਿ ਸੱਚ ਪਿਆਰ ਅਤੇ ਪਵਿੱਤਰਤਾ ਨਾਲ ਸੁਖੀ ਹੋ ਜਾਈਦਾ ਹੈ। ਸੋ ਇਸੇ ਯਤਨ ਵਿੱਚ ਅਸੀਂ ਰਹਿੰਦੇ ਹਾਂ। ਝਗੜੇ ਅਤੇ ਚਰਚਾ ਕਰਨ ਦਾ ਬਲ ਮੇਰੇ ਪਾਸ ਨਹੀਂ ਅਤੇ ਨਾ ਹੀ ਮੇਰੇ ਪਾਸ ਵਾਧੂ ਬਹਿਸਾਂ ਲਈ ਵਿਹਲ ਹੈ। ਇਸ ਤਰ੍ਹਾਂ ਗੱਲਾਂ ਕਰਕੇ ਢੇਸਾ ਪੈਰੀ ਪਾਉਣਾ ਕਰਕੇ ਚਲਾ ਗਿਆ ਅਤੇ ਸਾਈਂ ਦਾਸ ਜੀ ਉੱਥੇ ਹੀ ਸੌਂ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।